ਵਾਰ 32 ਪੌੜੀ 12 ਵਿੱਚ ਪਵਿੱਤਰ ਬਚਨ ਮੂਰਖ ਦੇ ਬਾਰੇ 'ਚ ਉਚਾਰਨ ਕਰਦਿਆਂ ਕਹਿ ਰਹੇ ਨੇ ਕਿ ਮੂਰਖ ਨੂੰ ਸੱਚ ਚੰਗਾ ਨਹੀਂ ਲੱਗਦਾ। ਕਿਸ ਤਰ੍ਹਾਂ ਦਾ ਜੀਵਨ ਹੈ ਉਸ ਦਾ? ਪਾਵਨ ਬਚਨ ਉਚਾਰਨ ਕੀਤੇ, ਅੰਨਾ ਆਖੇ ਲੜ ਮਰ, ਖੁਸ਼ੀ ਹੋਵੇ ਸੁਣ ਨਾਉ ਸੁਜਾਖਾ, ਭੋਲਾ ਆਖੇ ਭਲਾ ਮਨ, ਅਹਿਮਕ ਜਾਣ ਅਜਾਣ ਨਾ ਭਾਖਾ, ਧੋਰੀ ਆਖੇ ਹੱਸ ਦੇ, ਬਲਦ ਵਖਾਣ ਕਰੇ ਮਨ ਮਾਖਾ, ਕਾਉਂ ਸਿਆਣਪ ਜਾਣਦਾ, ਵਿਸ਼ਟਾ ਖਾਏ ਨ ਭਾਖ ਸੁਭਾਖਾ, ਨਾਉ ਸੁਰੀਤ ਕੁਰੀਤ ਦਾ, ਮੁਸ਼ਕ ਬਿਲਾਈ ਗਾਂਢੀ ਸਾਖਾ, ਹੇਠ ਖੜਾ ਥੂ ਥੂ ਕਰੇ, ਗਿੱਦੜ ਹੱਥ ਨਾ ਆਵੇ ਦਾਖਾ, ਬੋਲ ਵਿਗਾੜ ਮੂਰਖ ਪੇ ਡਾਖਾ, ਬੋਲ ਵਿਗਾੜ ਮੂਰਖ ਪੇ ਡਾਖਾ। ਕਹਿਣ ਲੱਗੇ, ਅੰਨਾ ਆਖੇ ਲੜ ਮਰੇ, ਖੁਸ਼ੀ ਹੋਵੇ ਸੁਣ ਨਾਉ ਸੁਜਾਖਾ। ਅੰਨਾ ਆਖਿਆ ਲੜ ਮਰਦਾ, ਭਾਵ ਗਲ ਪੈ ਜਾਂਦਾ, ਤੇ ਜੇ ਕੋਈ ਸੁਜਾਖਾ ਆਖੇ ਤਾਂ ਬੜਾ ਖੁਸ਼ ਹੁੰਦਾ। ਭਾਵੇਂ ਬੰਦਾ ਮੂਰਖ ਵੀ ਹੋਵੇ ਨਾ, ਮੂਰਖ ਬੰਦਾ ਵੀ ਐਂ ਪਾਗਲਾਂ ਦੀ ਤਰ੍ਹਾਂ ਜੀਵਨ ਉਹਦਾ, ਮਨਮੁੱਖ ਬੰਦਾ, ਸਾਕਤ ਬੰਦਾ, ਕਮਲਿਆਂ ਵਰਗਾ ਜੀਵਨ ਹੈ, ਤੇ ਜੇ ਉਹਨੂੰ ਕੋਈ ਆਖੇ ਨਾ ਜਾ ਤੂੰ ਤੇ ਅੰਨਾ ਹੀ ਹੈ, ਤੁਹਾਡੇ ਗਲ ਪੈ ਜਾਏਗਾ। ਹੈ ਅੰਨਾ ਹੀ, ਭਾਵ ਹੈ ਉਹ ਅੰਨਿਆਂ ਵਰਗਾ ਜੀਵਨ ਉਹਦਾ, ਪਰ ਜੇ ਉਹਨੂੰ ਅੰਨਾ ਆਖੋ, ਉਹਨੂੰ ਅੰਨਾ ਕਹੋ, ਤੁਹਾਡੇ ਗਲ ਪੈਂਦਾ, ਲੜ ਪੈਂਦਾ ਤੁਹਾਡੇ ਨਾਲ। ਤੇ ਜੇ ਉਹਨੂੰ ਆਖੋ ਵੀ ਸੁਜਾਖਾਂ ਤੂੰ, ਬੜਾ ਸਿਆਣਾ ਤੂੰ, ਬੜੀਆਂ ਗਿਆਨ ਦੀਆਂ ਅੱਖਾਂ ਤੇਰੇ ਕੋਲ, ਬੜਾ ਖੁਸ਼ ਹੁੰਦਾ। ਵਡਿਆਈ ਦਾ ਤੇ ਭਾਵੇਂ ਹਰ ਇਨਸਾਨ ਹੀ ਅੱਜ ਦੇ ਯੁੱਗ ਚ ਭੁੱਖਾ ਆ। ਕੋਈ ਹੋਵੇ ਧਰਮੀ ਬੰਦਾ, ਬੰਦਗੀ ਵਾਲਾ, ਤੇ ਉਹਦੇ ਅੰਦਰ ਹਉਮੈ ਨਾ ਹੋਵੇ, ਜਾਂ ਲੋਕਾਂ ਕੋਲੋਂ ਕੋਈ ਆਪਣੀ ਵਡਿਆਈ ਕਰਾਉਣ ਦਾ ਲਾਲਚ ਤਮਾ ਨਾ ਹੋਵੇ, ਐਸੇ ਥੋੜੇ। ਪਰ ਕਹਿਣ ਲੱਗੇ, ਜਿਹੜਾ ਮੂਰਖ ਆ ਨਾ, ਉਹਨੂੰ ਅੰਨਾ ਆਖੀਏ ਤੇ ਲੜ ਪੈਂਦਾ, ਪਰ ਜੇ ਉਹਨੂੰ ਆਖੀਏ ਬੜਾ ਸਿਆਣਾ ਤੂੰ, ਸੁਜਾਖਾ ਆ, ਤਾਂ ਭਾਈ ਗੁਰਦਾਸ ਜੀ ਕਹਿੰਦੇ ਬੜਾ ਖੁਸ਼ ਹੁੰਦਾ। ਭੋਲਾ ਆਖੇ ਭਲਾ ਮਨ, ਅਹਿਮਕ ਜਾਣ ਅਜਾਣ ਨਾ ਭਾਖਾ। ਕਹਿੰਦੇ ਮੂਰਖ ਐਸਾ ਜੀਵਨ ਹੈ ਉਹਦਾ, ਮੂਰਖ ਦਾ, ਉਹਨੂੰ ਭੋਲਾ ਆਖੀਏ ਤੇ ਭਲਾ ਮੰਨਦਾ, ਉਹਨੂੰ ਆਖੇ ਵਾਹ ਬਈ ਤੂੰ ਭਲਾ ਬੰਦਾ, ਬਈ ਭੋਲਾ ਬੰਦਾ, ਬਈ ਤੂੰ, ਬੜਾ ਖੁਸ਼ ਹੁੰਦਾ ਵੀ ਮੈਨੂੰ ਭੋਲਾ ਕਹਿੰਦੇ। ਕਹਿੰਦੇ ਭੋਲਾ ਆਖੇ ਭਲਾ ਮਨ, ਉਹਨੂੰ ਭੋਲਾ ਆਖੀਏ ਤੇ ਭਲਾ ਮੰਨਦਾ, ਚੰਗਾ ਮੰਨਦਾ। ਅਹਿਮਕ ਜਾਣ ਅਜਾਣ ਨਾ ਭਾਖਾ, ਅਹਿਮਕ ਆਖਿਆ ਜਾਣ ਬੁੱਝ ਕੇ ਅਣਜਾਣ ਹੋ ਉੱਤਰ ਹੀ ਨਹੀਂ ਦਿੰਦਾ, ਅਣ ਸੁਣੀ ਕਰ ਛੱਡਦਾ। ਭਾਵ ਜਾਣ ਕੇ ਵੀ, ਅਜਾਣ ਜਾਣ ਕੇ ਵੀ ਅਹਿਮਕ ਨਾ ਆਖੋ, ਭਲਾ ਕਹੋਗੇ ਤਾਂ ਭਲਾ ਮੰਨੇਗਾ। ਜੇਕਰ ਉਹਨੂੰ ਆਖੋ ਭਈ ਤੈਨੂੰ ਕੁਛ ਵੀ ਨਹੀਂ ਆਉਂਦਾ, ਤੂੰ ਤਾਂ ਮੂਰਖ ਆ, ਹੈ ਮੂਰਖ ਮਨਮੁਖਤਾ ਵਾਲਾ, ਪਰ ਤੁਹਾਡੇ ਗਲ ਪੈਂਦਾ। ਕਹਿਣ ਲੱਗੇ, ਇਸ ਲਈ ਕਦੇ ਕਦੇ ਐਸੀਆਂ ਬਾਤਾਂ ਉਹਦੇ ਕੋਲ ਨੇ ਕਿ ਜੇ ਉਹਨੂੰ ਤੁਸੀਂ ਭਲਾ ਨਹੀਂ ਨਾ ਆਖੋਗੇ, ਚੰਗਾ ਨਹੀਂ ਆਖੋਗੇ, ਉਹਨੂੰ ਕੋਈ ਦਿਲ ਦੀ ਗੱਲ ਵੀ ਉਹਦੀ ਪੁੱਛੋਗੇ ਤੇ ਸੁਣੀ ਹੁਣ ਸੁਣੀ ਕਰ ਛੱਡੇਗਾ, ਦੱਸਦਾ ਨਹੀਂ ਗਾ ਕਿ ਛੱਡ ਪਰੇ ਮੈਂ ਨਹੀਂ ਇਹ ਦੱਸਣੀ। ਵਡਿਆਈ ਕਰੋਗੇ ਤਾਂ ਤੁਹਾਨੂੰ ਦੱਸੇਗਾ। ਕਈ ਐਸੇ ਲੋਕ ਨੇ ਜਿਹੜੇ ਕੇਵਲ ਦੁਨੀਆਂ ਵਿੱਚ ਵਡਿਆਈ ਦੇ ਹੀ ਭੁੱਖੇ ਹੈ, ਪ੍ਰਭਤਾ ਦੇ ਹੀ ਭੁੱਖੇ, ਬੜੀਆਂ ਬਾਤਾਂ ਸੁਣਾਉਣਗੇ, ਫਿਰ ਤੁਹਾਨੂੰ ਵੀ ਬੜਾ ਪਿਆਰ ਕਰਨਗੇ, ਲੋਕਾਂ ਕੋਲ ਜਾ ਕੇ ਵੀ ਤੁਹਾਡੀ ਸਿਫਤ ਕਰਨਗੇ ਵੀ ਉਹ ਫਲਾਣਾ ਬੰਦਾ ਬੜਾ ਚੰਗਾ, ਕਿਉਂਕਿ ਤੁਸੀਂ ਵਡਿਆਈ ਦੇ ਦਿੱਤੀ ਨਾ ਥੋੜ੍ਹੀ ਜਿਹੀ ਉਹਨੂੰ। ਹੈ ਮੂਰਖ ਪਰ ਉਹਨੂੰ ਵਡਿਆਈ ਦੇ ਦਿਓ, ਫੁੱਲਿਆ ਨਹੀਂ ਸਮਾਉਂਦਾ, ਆਫਰਿਆ ਫਿਰੂਗਾ ਦੁਨੀਆਂ 'ਚ। ਇਸ ਤਰ੍ਹਾਂ ਜਿਹੜਾ ਮੂਰਖ ਬੰਦਾ ਆ ਉਹਦੀ ਹਾਲਤ ਆਏ। ਧੋਰੀ ਆਖੇ ਹੱਸ ਦੇ, ਬਲਦ ਵਖਾਣ ਕਰੇ ਮਨ ਮਾਖਾ, ਉਹਨੂੰ ਧੋਰੀ ਆਖਿਆ ਹੱਸ ਪੈਂਦਾ। ਧੋਰੀ ਆਖੋ ਉਹਨੂੰ, ਧੋਰੀ ਦਾ ਮਤਲਬ ਵੀ ਮੈਂ ਬੜਾ ਧੀਰਜੀ ਹਾਂ, ਬੜੀ ਵੱਡੀ ਧੀਰਜ ਆ ਮੇਰੇ ਅੰਦਰ, ਤੇ ਜੇ ਕੋਈ ਬਲਦ ਆਖੇ ਤਾਂ ਮਨ ਦੇ ਵਿੱਚ ਲੋਹਾ ਲਾਖਾ ਹੋ ਜਾਂਦਾ, ਭਾਵ ਕ੍ਰੋਧੀ ਹੋ ਜਾਂਦਾ, ਗੁੱਸੇ ਵਾਲਾ ਹੋ ਜਾਂਦਾ। ਜੇ ਉਹਨੂੰ ਆਖੋ ਧੋਰੀ ਆ ਤੂੰ ਬਈ, ਬੜਾ ਵੱਡਾ ਧੀਰਜੀ ਆ ਬਈ ਤੂੰ, ਤੇ ਬੜਾ ਖੁਸ਼ ਆ ਮੂਰਖ, ਬਲਦ ਆਖੋਗੇ ਵੀ ਤੂੰ ਤੇ ਬੌਲਦ ਹੀ ਆ, ਬੈਲ ਹੀ ਆ ਤੂੰ ਤੇ, ਇਸ ਤਰ੍ਹਾਂ ਆਖੋਗੇ ਨਾ ਲੋਹਾ ਲਾਖਾ ਹੁੰਦਾ, ਗਲ ਪੈਂਦਾ ਤੁਹਾਡੇ, ਤੇ ਹੈ ਬਲਦ ਵਰਗਾ ਹੀ ਉਹਦਾ ਜੀਵਨ, ਪਰ ਉਹਨੂੰ ਸੱਚ ਆਖਿਆ ਗਲ ਪੈਂਦਾ। ਦਾਸ ਦੇ ਕਹਿਣ ਦਾ ਭਾਵ ਇਹ ਜੋ ਬੇਨਤੀ ਕਰ ਰਿਹਾ ਕਿ ਉਹਨੂੰ ਉਹਦਾ ਜੀਵਨ ਦਾ ਸੱਚ ਦੱਸੋ, ਤੁਹਾਡੇ ਗਲ ਪੈਂਦਾ। ਕ੍ਰੋਧੀ ਬੰਦੇ ਨੂੰ ਕਹਿ ਕੇ ਵੇਖੋ ਵੀ ਤੈਨੂੰ ਕਾਹਦਾ ਕ੍ਰੋਧ ਚੜਿਆ, ਇੰਨਾ ਗੁੱਸੇ ਚ ਸੜਦਾ ਪਿਆ ਤੂੰ, ਤੇ ਹੈ ਉਹ ਸੜ ਹੀ ਰਿਹਾ, ਤੁਹਾਡੇ ਗਲ ਪੈਂਦਾ। ਹੋਵੇ ਬੰਦਾ ਲੋਭੀ ਲਾਲਚੀ ਤੇ ਉਹਨੂੰ ਆਖੋ ਵੀ ਤੂੰ ਬੜਾ ਲਾਲਚੀ ਬੰਦਾ, ਬੜਾ ਲੋਭ ਹੈ ਤੇਰੇ ਅੰਦਰ, ਗਲ ਪੈਂਦਾ ਤੁਹਾਡੇ। ਹੈ ਤੁਸੀਂ ਸੱਚ ਕਹਿ ਰਹੇ ਜੇ। ਹੁਣ ਕਿਸੇ ਮਨੁੱਖ ਨੂੰ, ਕਿਸੇ ਇਨਸਾਨ ਨੂੰ ਸਾਧ ਸੰਗਤ ਆਪਾਂ ਆਖੀਏ ਵੀ ਤੂੰ ਤੇ ਅੰਨਾ ਹੀ ਆ, ਤੇਰੇ ਕੋਲ ਗੁਰਮਤ ਦਾ ਕੋਈ ਗਿਆਨ ਨਹੀਂ, ਤੇ ਹੁਣ ਗੁਰਮਤ ਹੋਵੇ ਵੀ ਨਾ ਉਹਦੇ ਕੋਲ, ਤੇ ਜੇ ਆਪਾਂ ਉਸ ਨੂੰ ਆਖੀਏ ਵੀ ਤੂੰ ਤੇ ਅੰਨਾ ਹੀ, ਤੇ ਤੁਹਾਡੇ ਗਲ ਪੈਂਦਾ, ਲੜਦਾ ਤੁਹਾਡੇ ਨਾਲ। ਸੱਚ ਸੁਣ ਕੇ ਰਾਜੀ ਨਹੀਂ ਆ, ਮੂਰਖ ਹੈ ਨਾ ਜਿਹੜਾ, ਉਹ ਸੱਚ ਸੁਣ ਕੇ ਰਾਜੀ ਨਹੀਂ ਆ। ਪਰ ਸਾਧ ਸੰਗਤ ਇੱਕ ਬੇਨਤੀ ਕਰਦੇ ਆ, ਜਿਹੜੇ ਬੰਦਗੀ ਵਾਲੇ ਭਗਤੀ ਨਾਮ ਸਿਮਰਨ ਵਿੱਚ ਜੁੜੇ ਨਿਮਰਤਾ ਵਾਲੇ, ਉਹਨਾਂ ਦਾ ਕੋਈ ਔਗਣ ਤੁਸੀਂ ਦੱਸੋਗੇ ਵੀ ਨਾ ਉਹਨਾਂ ਨੂੰ ਕਿ ਭਾਈ ਇਸ ਤਰ੍ਹਾਂ ਨਹੀਂ ਕਰਨਾ, ਤੁਹਾਡੇ ਅੱਗੇ ਹੱਥ ਜੋੜਨਗੇ ਸਤ ਬਚਨ ਜੀ, ਤੁਸੀਂ ਮੇਰੇ ਜੀਵਨ ਵਿੱਚ ਸੁਧਾਰ ਕਰਨ ਵਾਸਤੇ ਕੁਝ ਦੱਸਿਆ। ਪਰ ਗੁਣ ਵੀ ਜਿਹੜਾ ਲੈਣਾ ਆ ਉਹ ਨਿਮਰਤਾ ਵਿੱਚ ਜੁੜ ਕੇ ਹੀ ਲਿਆ ਜਾ ਸਕਦਾ, ਗੁਣ ਵੀ ਜਿਹੜਾ ਲੈਣਾ ਉਹ ਆਪਾਂ ਗਵਾ ਕੇ ਹੀ ਲਿਆ ਜਾ ਸਕਦਾ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਕਾਉਂ ਸਿਆਣਪ ਜਾਣਦਾ, ਜਿਹੜਾ ਕਾਂ ਆ ਉਹ ਬੜੀ ਵੱਡੀ ਸਿਆਣਪ ਜਾਣਦਾ। ਮਾੜਾ ਜਿਹਾ ਇੱਟਾ ਪੱਥਰ ਥੱਲਿਓਂ ਚੁੱਕੋ ਤੁਸੀਂ, ਕਾਂ ਉੱਡ ਜਾਂਦਾ, ਉਹਨੂੰ ਪਤਾ ਮੈਨੂੰ ਮਾਰਨ ਲੱਗਾ ਹੈ। ਆਪਣੇ ਆਪ 'ਚ ਜਿਹੜਾ ਕਾਂ ਆ ਨਾ ਉਹ ਬੜਾ ਸਿਆਣਾ ਤੇ ਬੜੀਆਂ ਸਿਆਣਪਾਂ ਜਾਣਦਾ ਵਾ, ਪਰ ਚੁੰਝ ਕਿੱਥੇ ਰਹਿੰਦੀ ਉਹਦੀ। ਵਿਸ਼ਟਾ ਖਾਏ ਨਾ ਭਾਕ ਸੁਭਾਖਾ, ਪਰੰਤੂ ਕਰਮ ਉਹਦਾ ਇਹ ਆ ਕਿ ਵਿਸ਼ਟਾ ਗਾਂਧੀ ਖਾਂਦਾ, ਉਹਨੂੰ ਇਹ ਪਤਾ ਹੀ ਨਹੀਂ ਕਿਹੜਾ ਮੇਰੀ ਚੀਜ਼ ਖਾਣ ਵਾਲੀ ਹੈ ਤੇ ਕਿਹੜੀ ਨਹੀਂ ਖਾਣ ਵਾਲੀ। ਜਿਹੜਾ ਮੂਰਖ ਆ ਉਹਦੀ ਚੁੰਝ ਵੀ ਗੰਧ ਦੇ ਵਿੱਚ, ਕੀ ਖਾਣਾ ਆ ਤੇ ਕੀ ਨਹੀਂ ਖਾਣਾ, ਭੱਖ ਅਪੱਖ ਸਭ ਖਾਏ। ਮੂਰਖ ਜਿਹੜਾ ਸਭ ਕੁਝ ਖਾਈ ਪੀ ਜਾਂਦਾ ਤੇ ਮੁੱਖ ਤੋਂ ਇਹ ਵੀ ਨਹੀਂ ਪਤਾ ਵੀ ਮੈਂ ਕਿਹੜਾ ਬੋਲ ਬੋਲਣਾ ਤੇ ਕਿਹੜਾ ਬੋਲ ਨਹੀਂ ਬੋਲਣਾ। ਜੀਵਨ ਕਾਂ ਵਰਗਾ ਹੈ ਮੂਰਖ ਬੰਦੇ ਦਾ। ਨਾਉ ਸੁਰੀਤ ਕੁਰੀਤ ਦਾ ਮੁਸ਼ਕ ਬਲਾਈ ਗਾਂਢੀ ਸਾਖਾ, ਦੁਨੀਆਂ ਦੀ ਹਾਲਤ ਇਹ ਬਣ ਗਈ ਕੁਰੀਤੀਆਂ ਦਾ ਨਾਉ ਹੀ ਸੁਰੀਤੀਆਂ ਪੈ ਗਿਆ। ਦ੍ਰਿਸ਼ਟਾਂਤ ਕਹਿਣ ਲੱਗੇ ਗਾਂਢੀ ਸਾਖਾ ਨੂੰ ਲੈ ਕੇ ਮੁਸ਼ਕ ਬਲਾਈ ਆਖਦੇ ਹਨ, ਭਾਵ ਮੁਸ਼ਕ ਬਲਾਈ ਉਹਦਾ ਨਾਂ ਰੱਖ ਦਿੱਤਾ ਹੈ। ਹੈਨ ਬੰਦੇ ਦੇ ਵਿੱਚ ਕੁਰੀਤੀਆਂ, ਪਰ ਮਾਫ ਕਰਿਓ ਸਾਧ ਸੰਗਤ, ਕੁਰੀਤੀਆਂ ਨੂੰ ਹੀ ਅੱਜ ਅਸੀਂ ਗੁਣ ਕਹਿਣ ਲੱਗ ਪਏ। ਜਿਹੜੀਆਂ ਕੁਰੀਤੀਆਂ ਵਾ ਨਾ ਉਹਨਾਂ ਨੂੰ ਹੀ ਅੱਜ ਅਸੀਂ ਸੁਰੀਤੀਆਂ ਕਹਿਣ ਲੱਗ ਪਏ। ਗਾਂਢੀ ਸ਼ਾਖਾ ਦਾ ਅਰਥ ਫਿਰ ਇੱਕ ਵਾਰੀ ਦਾਸ ਬੇਨਤੀ ਕਰਦੇ, ਗਾਂਢੀ ਸ਼ਾਖਾ ਭਾਵ ਜਿਹਨੂੰ ਮੁਸ਼ਕ ਬਲਾਈ ਕਹਿੰਦੇ ਨੇ, ਆਮ ਬਿੱਲੀ ਦੀ ਗੁੱਦਾ ਦੀ ਗੰਢ ਹੈ ਜਿਹੜੀ ਉਹ ਮੁਸ਼ਕ ਬਲਾਈ, ਇੱਕ ਜੰਗਲੀ ਜਾਨਵਰ ਦੀ ਗੰਢ ਹੈ। ਇਹ ਖੁਸ਼ਬੋਦਾਰ ਹੁੰਦੀ ਹੈ, ਫਿਰ ਚੋਂ ਖੁਸ਼ਬੋ ਆਉਂਦੀ ਹੈ, ਪਰੰਤੂ ਉਹਨੂੰ ਮੁਸ਼ਕ ਬਲਾਈ ਆਖਣ ਲੱਗ ਪਏ। ਭਾਵ ਸਾਧ ਸੰਗਤ ਕੁਰੀਤੀਆਂ ਦਾ ਨਾਂ ਸੁਰੀਤੀਆਂ ਪੈ ਗਿਆ। ਕੋਈ ਬੰਦਾ ਧੰਨਵਾਨ ਆ, ਆਪਾਂ ਧੰਨਵਾਨ ਬੰਦੇ ਦੀ ਸਿਫਤ ਅੱਜ ਧਰਮ ਅਸਥਾਨਾਂ ਤੇ ਵੀ, ਮੈਨੂੰ ਮਾਫ ਕਰਿਓ, ਗੁਰਦੁਆਰਿਆਂ ਤੇ ਧਰਮ ਅਸਥਾਨਾਂ ਵਿੱਚ ਵੀ ਅੱਜ ਧੰਨਵਾਨ ਬੰਦੇ ਦੀ ਕਈ ਵਾਰੀ ਆਪਾਂ ਸਿਫਤ ਇਸ ਕਰਕੇ ਕਰ ਦਿੰਦੇ ਹਾਂ ਕਿ ਇਹ ਬੜੀ ਉਗਰਾਹੀ ਦਿੰਦਾ ਜੀ, ਇਹ 10-20 ਹਜ਼ਾਰ ਮਹੀਨੇ ਦਾ ਦੇ ਦਿੰਦਾ ਗੁਰਦੁਆਰੇ ਨੂੰ, ਆਪਾਂ ਵਡਿਆਈ ਕਰਨ ਲੱਗ ਪਏ। ਹੈ ਮਨਮੁੱਖ ਬੰਦਾ, ਹੈ ਸਾਕਤ, ਹੈ ਪਤਤ, ਸ਼ਰਾਬ ਪੀਣ ਵਾਲਾ, ਸ਼ਰਾਬਾਂ ਕਬਾਬਾਂ ਚ ਮਸਤ, ਪੱਬਾਂ ਕਲੱਬਾਂ ਦਾ ਨੱਚਣ ਵਾਲਾ ਬੰਦਾ। ਹੁਣ ਜਿਹੜਾ ਬੰਦਾ ਪੱਬਾਂ ਕਲੱਬਾਂ ਚ ਨੱਚਣ ਵਾਲਾ ਬੰਦਾ ਹੈ, ਜਿਹੜਾ ਇਨਸਾਨ ਸ਼ਰਾਬੀ ਆ, ਕਬਾਬੀ ਆ, ਪਤਤ ਆ, ਕੋਈ ਅੰਮ੍ਰਿਤਧਾਰੀ ਨਹੀਂ, ਕੋਈ ਸਵੇਰੇ ਉੱਠ ਕੇ ਨਿਤਨੇਮ ਨਹੀਂ ਕਰਦਾ, 10-20 ਹਜ਼ਾਰ 50 ਹਜ਼ਾਰ ਉਹਨੇ ਗੁਰਦੁਆਰੇ ਨੂੰ ਦੇ ਦਿੱਤਾ, ਆਪਾਂ ਉਹਦੀ ਵਡਿਆਈ ਕਰਦੇ ਤੇ ਖਿਮਾ ਕਰਿਓ। ਆਪਾਂ ਇੱਥੋਂ ਤੱਕ ਵੀ ਧਰਮ ਅਸਥਾਨਾਂ ਤੇ ਬਚਨ ਵਰਤਦੇ ਹਾਂ, ਇਹਨਾਂ ਗੁਰਮੁਖ ਪਿਆਰਿਆਂ ਨੇ ਆਹ ਗੁਰਦੁਆਰੇ ਦੀ ਗੁਰੂ ਘਰ ਦੀ ਸੇਵਾ ਕੀਤੀ ਹੈ, ਇਹਨਾਂ ਗੁਰਮੁਖ ਪਿਆਰਿਆਂ ਨੇ ਇਸ ਧਰਮਸ਼ਾਲਾ ਦੀ, ਇਸ ਮੰਦਰ ਦੀ ਆਹ ਸੇਵਾ ਕੀਤੀ ਹੈ, ਇਸ ਗੁਰਮੁਖ ਪਿਆਰੇ ਨੇ ਇੰਨਾ ਪੁੰਨ ਦਾਨ ਕੀਤਾ, ਉਹ ਗੁਰਮੁਖ ਪਿਆਰਾ ਬਣ ਗਿਆ। ਉਹ 4 ਟਕੇ ਦੇਣ ਨਾਲ ਉਹ ਬੰਦਾ ਗੁਰਮੁਖ ਪਿਆਰਾ ਬਣ ਗਿਆ, ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹਦੀਆਂ ਕੁਰੀਤੀਆਂ ਸੀ ਜਿਹੜੀਆਂ ਕੀ ਬਣ ਗਈਆਂ, ਸੁਰੀਤੀਆਂ। ਉਹਦੀਆਂ ਕੁਰੀਤੀਆਂ ਵੀ ਤੁਸੀਂ ਉਹਨੂੰ ਧਰਮੀ ਕਹਿ ਕੇ ਬੁਲਾ ਰਹੇ ਹੋ, ਉਹਦੀਆਂ ਕੁਰੀਤੀਆਂ ਵੀ ਜਿਹੜੀਆਂ ਸੁਣੀਆਂ ਹੋ ਗਈਆਂ। ਤੇ ਅੱਜ ਇਹ ਮਾਇਆ ਦੇ ਯੁੱਗ ਵਿੱਚ, ਪਦਾਰਥਵਾਦੀ ਯੁੱਗ ਆ, ਅੱਜ ਬਹੁਤ ਥਾਵਾਂ ਦੇ ਉੱਤੇ ਸਾਧ ਸੰਗਤ ਇਸ ਤਰ੍ਹਾਂ ਮਨ ਦੁਖਦਾ ਆ ਕਈ ਵਾਰੀ ਕਿ ਬੰਦਾ ਹੈ ਨਾਸਤਿਕ, ਹੈ ਬੰਦਾ ਪਤਤ, ਹੈ ਰੱਬ ਤੋਂ ਵਿਛੜਿਆ, ਕੋਈ ਬਾਣੀ ਨਹੀਂ ਆਉਂਦੀ ਇਹਨੂੰ, ਕੋਈ ਨਿਤਨੇਮ ਸਿਮਰਨ ਇਹਦੇ ਕੋਲ ਨਹੀਂ, ਆਪਾਂ ਕਿੰਨਾ ਕਿੰਨਾ ਚਿਹਰੇ ਦੀ ਵਡਿਆਈ ਕਰਦੇ ਰਹੀ ਨੇ। ਕਿਉਂ? ਕਿਉਂਕਿ ਉਹਦੇ ਕੋਲ ਮਾਇਆ, ਉਹਦੇ ਕੋਲ ਪੈਸਾ, ਭਾਵ ਪੈਸੇ ਦੇ ਨਾਲ, ਧਨ ਦੌਲਤ ਦੇ ਨਾਲ ਸਿੱਖੀ ਨਹੀਂ ਖਰੀਦੀ ਜਾ ਸਕਦੀ, ਧਨ ਮਾਇਆ ਦੇ ਨਾਲ ਗੁਰੂ ਦੀ ਖੁਸ਼ੀ ਨਹੀਂ ਲਈ ਜਾ ਸਕਦੀ। ਜੇ ਧਨ ਮਾਇਆ ਤੇ ਪਦਾਰਥਾਂ ਨਾਲ ਕੁਰੀਤੀਆਂ ਦੇ ਉੱਤੇ ਪੜਦਾ ਪੈ ਸਕਦਾ ਹੁੰਦਾ ਤੇ ਬਾਬਾ ਨਾਨਕ ਭਾਈ ਲਾਲੋ ਦੇ ਘਰ ਨਾ ਰਾਤ ਕੱਟਦਾ, ਭਾਈ ਲਾਲੋ ਦੇ ਘਰ ਚਰਨ ਨਾ ਪਾਉਂਦਾ ਬਾਬਾ ਨਾਨਕ, ਫਿਰ ਉਹ ਮਲਕ ਭਾਗੋ ਦੇ ਘਰ ਜਾਂਦਾ। ਫਿਰ ਸ਼੍ਰੀ ਕ੍ਰਿਸ਼ਨ ਬਿਦਰ ਦੀ ਕੁੱਲੀ ਵਿੱਚ ਰਾਤ ਨਾ ਕੱਟਦੇ, ਉਹ ਦੁਰਯੋਧਨ ਦੀ ਕੁੱਲੀ ਚ ਰਹਿੰਦਾ ਕ੍ਰਿਸ਼ਨ ਜਾ ਕੇ। ਇਸ ਲਈ ਅੱਜ ਧਨ ਮਾਇਆ ਪਦਾਰਥਵਾਦੀ ਯੁੱਗ ਆ। ਪਦਾਰਥਵਾਦੀ ਯੁੱਗ ਦੇ ਵਿੱਚ ਸਾਧ ਸੰਗਤ, ਅੱਜ ਕੁਰੀਤੀਆਂ ਦਾ ਨਾਂ ਹੀ ਸੁਰੀਤੀਆਂ ਪੈ ਗਿਆ ਹੈ। ਭਾਈ ਗੁਰਦਾਸ ਜੀ ਦੱਸ ਰਹੇ ਗਾ, ਪਰ ਕਹਿਣ ਲੱਗੇ ਇਹ ਬਾਤਾਂ ਕਿਸ ਜਗ੍ਹਾ ਤੇ ਹੋਣੀਆਂ? ਜਿੱਥੇ ਮੂਰਖ ਆ, ਇਹ ਮੂਰਖਾਂ ਦੀ ਸੋਚ ਆ। ਇਸ ਲਈ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ, ਮਾਫ ਕਰਿਓ, ਇੱਕ ਬੇਨਤੀ ਮੈਂ ਕਰਨੀ ਆ, ਝੂਠਿਆਂ ਬੰਦਿਆਂ ਦੀ ਐਵੇਂ ਸਿਫਤ ਨਾ ਕਰਿਆ ਕਰੋ, ਝੂਠਿਆਂ ਦੀ ਝੂਠੀ ਸਿਫਤ ਨਾ ਕਰਿਆ ਕਰੋ। ਇੱਥੇ ਝੂਠੀ ਵਡਿਆਈ ਨਹੀਂ, ਇੱਥੇ ਨਾਮ ਸਿਮਰਨ ਤੇ ਪ੍ਰੇਮਾ ਭਗਤੀ ਵਿੱਚ ਜੁੜਿਆ ਹੋਇਆਂ ਨੂੰ ਸਤਿਕਾਰ ਮਿਲਦਾ। ਜਿਸ ਦੇ ਪੱਲੇ ਸੱਚ ਹੈ, ਉਸ ਦੀ ਵਡਿਆਈ ਹੈ, ਸਤਿਕਾਰ ਹੈ ਉਸਦਾ। ਧਨ ਦੌਲਤ ਤੇ ਚਾਰ ਟਕਿਆਂ ਨਾਲ ਗੁਰੂ ਦੀ ਖੁਸ਼ੀ ਨਹੀਂ ਲਈ ਜਾ ਸਕਦੀ। ਭਾਈ ਗੁਰਦਾਸ ਜੀ ਫਰਮਾਨ ਕਰਦੇ, ਹੇਠ ਖੜਾ ਥੂ ਥੂ ਕਰੇ, ਗਿੱਦੜ ਹੱਥ ਨ ਆਵੇ ਦਾਖਾ। ਹੁਣ ਜਿਹੜਾ ਗਿੱਦੜ ਆ, ਉਹ ਦਾਖਾਂ ਦੇ, ਭਾਵ ਮੇਵਿਆਂ ਦੇ ਬੂਟੇ ਦੇ ਹੇਠ ਖਲੋਤਾ, ਹੁਣ ਹੱਥ ਤੇ ਉਹਦਾ ਪਹੁੰਚਦਾ ਨਹੀਂ ਦਾਖ ਤੱਕ, ਕਿ ਮੇਵੇ ਤੋੜ ਕੇ ਤੇ ਉਹ ਖਾ ਲਵੇ, ਪਰੰਤੂ ਦੂਰ ਖਲੋ ਕੇ ਜਾਂ ਦਰਖਤ ਦੇ ਥੱਲੇ ਖਲੋ ਕੇ ਥੂ ਥੂ ਕਰਦਾ ਕਿ ਨਹੀਂ ਜੀ ਇਹ ਖੱਟੀ ਟੀਟ ਆ, ਮੈਂ ਨਹੀਂ ਖਾਣੀ, ਇਹ ਦਾਖ ਜਿਹੜੀ ਸਵਾਦ ਨਹੀਂ ਹੈ, ਮੈਂ ਨਹੀਂ ਖਾਣੀ। ਪਰ ਪਹੁੰਚਦਾ ਹੱਥ ਨਹੀਂ ਗਾ ਉਹਦਾ, ਤੇ ਕਹਿੰਦਾ ਖੱਟੀ ਆ, ਕਹਿੰਦਾ ਕੌੜੀ ਆ। ਪੰਜਾਬੀ ਦੇ ਵਿੱਚ ਇੱਕ ਕਹਾਵਤ ਵੀ ਹੈ, ਹੱਥ ਨਾ ਪੁੱਜੇ ਥੂ ਕੌੜੀ, ਵੀ ਇਹ ਚੀਜ਼ ਕੌੜੀ ਹੈ ਮੈਂ ਖਾਣੀ ਨਹੀਂ, ਪਰੰਤੂ ਉਹਦਾ ਆਪਣਾ ਹੱਥ ਉੱਥੇ ਤੱਕ ਜਾ ਨਹੀਂ ਰਿਹਾ। ਬੋਲ ਵਿਗਾੜ ਮੂਰਖ ਭੇਡਾਖਾ। ਮੂਰਖ ਬੰਦਾ ਜਿਹੜਾ, ਉਹ ਜ਼ਬਾਨ ਤੋਂ ਕੌੜੇ ਬੋਲ ਬੋਲ ਕੇ ਵਿਗਾੜ ਪਾ ਲੈਂਦਾ ਹੈ। ਭੇਡ ਦੀਆਂ ਅੱਖਾਂ ਵਾਲਾ ਆ ਉਹ, ਭੇਡ ਦੀਆਂ ਅੱਖਾਂ ਵਾਲਾ ਮੂਰਖ ਬੰਦਾ ਜਿਹੜਾ, ਕਿਉਂਕਿ ਭੇਡ ਇੱਕ ਦੂਜੇ ਦੇ ਮਗਰ ਹੋ ਤੁਰਦੀ ਆ, ਆਪਣੀ ਅਕਲ ਆਪਣੀ ਬੁੱਧੀ ਤੋਂ ਕੰਮ ਹੀ ਨਹੀਂ ਲੈਂਦੀ। ਜਿਹੜਾ ਮੂਰਖ ਆ ਉਹਨਾਂ ਦੇ ਵਿੱਚ ਭੇਡ ਚਾਲ ਹੈ। ਜਿਵੇਂ ਹੁਣ ਇੱਕ ਟੀਚਰ ਕੋਈ ਅਧਿਆਪਕ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਿਹਾ, ਤੇ ਬੱਚਿਆਂ ਨੂੰ ਪੜ੍ਹਾਉਂਦਾ ਟੀਚਰ ਨਾ ਉਹਨਾਂ ਵਿਦਿਆਰਥੀਆਂ ਨੂੰ ਪੁੱਛਦਾ, ਕਹਿੰਦਾ ਬੱਚਿਓ ਇੱਕ ਸਵਾਲ ਦਾ ਜਵਾਬ ਦਿਓ। ਪਈ ਹੁਣ ਸਾਰੇ ਬੱਚੇ ਮਾਸਟਰ ਵੱਲ, ਅਧਿਆਪਕ ਵੱਲ ਧਿਆਨ ਦੇਤਾ ਉਹਨਾਂ ਨੇ, ਵੀ ਕੀ ਸਵਾਲ ਆ ਉਹ। ਹੁਣ ਅਧਿਆਪਕ ਕਹਿੰਦਾ ਬੱਚਿਓ ਵੀ ਇੱਕ ਵਾੜੇ ਦੇ ਵਿੱਚ 100 ਭੇਡਾਂ ਨੇ, ਉਹਦੇ ਵਿੱਚੋਂ ਇੱਕ ਭੇਡ ਵਾੜੇ ਦੇ ਵਿੱਚੋਂ ਬਾਹਰ ਨਿਕਲ ਗਈ, ਇੱਕ ਭੇਡ, ਦੱਸੋ ਬਾਕੀ ਕਿੰਨੀਆਂ ਰਹਿ ਗਈਆਂ, ਬਾਕੀ ਕਿੰਨੀਆਂ ਰਹਿ ਗਈਆਂ। ਤੇ ਹੁਣ ਉਹ ਕਈ ਵਿਚਾਰੇ ਭੋਲੇ ਭਾਲੇ ਨਹੀਂ ਪਤਾ ਜਿਹਨਾਂ ਨੂੰ, ਉਹ ਕਹਿਣ ਜੀ 99 ਰਹਿ ਗਈਆਂ ਬਾਕੀ। ਟੀਚਰ ਕਹਿੰਦਾ ਨਹੀਂ ਇਹ ਨਹੀਂ ਗੱਲ, ਗਲਤ ਵਾ ਜਵਾਬ ਤੁਹਾਡਾ, ਵਾੜੇ ਵਿੱਚੋਂ ਇੱਕ ਭੇਡ ਬਾਹਰ ਨਿਕਲੀ 100 ਭੇਡਾਂ ਚੋਂ, ਕਿੰਨੀਆਂ ਮਗਰ ਰਹਿ ਗਈਆਂ ਬਈ। ਪਿੱਛੇ ਬੈਠਾ ਇੱਕ ਬੱਚਾ, ਉਹਨੇ ਹੱਥ ਖੜਾ ਕੀਤਾ, ਕਹਿੰਦਾ ਜੀ ਮੈਂ ਦੱਸਾਂ। ਅਧਿਆਪਕ ਕਹਿੰਦਾ ਦੱਸ। ਕਹਿੰਦਾ ਜੀ ਵਾੜੇ ਵਿੱਚ ਕੋਈ ਭੇਡ ਵੀ ਨਹੀਂ ਰਹਿ ਗਈ, ਸਾਰੀਆਂ ਨਿਕਲ ਜਾਣੀਆਂ। ਟੀਚਰ ਪੁੱਛਦਾ ਕਾਕਾ ਤੈਨੂੰ ਕਿਵੇਂ ਪਤਾ, ਬੱਚੇ ਨੂੰ ਪੁੱਛਦਾ ਤੈਨੂੰ ਕਿਵੇਂ ਪਤਾ। ਉਹ ਕਹਿੰਦਾ ਜੀ ਮੈਂ ਆਜੜੀਆਂ ਦਾ ਮੁੰਡਾ ਹਾਂ, ਅਸੀਂ ਭੇਡਾਂ ਰੱਖੀਆਂ, ਮੈਨੂੰ ਪਤਾ, ਮੈਂ ਜਾਣਦਾ। ਹੁਣ ਕੀ ਹੋਇਆ, ਸਾਧ ਸੰਗਤ ਜਿਹੜੇ ਮੂਰਖ ਆ ਉਹਨਾਂ 'ਚ ਭੇਡ ਚਾਲ ਹੈ। ਅੱਜ ਆ ਥਾਂ ਥਾਂ ਪਰ ਥਾਂ ਪਰ ਥਾਂ ਮੱਥੇ ਟੇਕਣੇ, ਨਮਸਕਾਰਾਂ ਕਰਨੀਆਂ, ਆ ਦੇਹ ਧਾਰੀਆਂ ਪਖੰਡੀਆਂ ਦੇ ਮਗਰ ਤੁਰੇ ਫਿਰਨਾ, ਆਪਾਂ ਨੱਕ ਰਗੜਦੇ ਫਿਰਨਾ। ਇਹ ਸਿੱਖ ਕੌਮ ਦੇ ਵਿੱਚ ਵੀ ਇਹ ਭੇਡ ਚਾਲ ਬਣ ਗਈ ਹੈ। ਇੱਕ ਭੇਡ ਤੁਰੀ, ਸਾਰੇ ਦੀਆਂ ਸਾਰੀਆਂ ਉਹਦੇ ਮਗਰ ਤੁਰਪੀਆਂ। ਦਾਸ, ਸੁਣੀ ਹੋਈ ਗੱਲ ਨਹੀਂ, ਮੈਂ ਤੁਹਾਨੂੰ ਦੇਖੀ ਹੋਈ ਬਾਤ ਇੱਕ ਸਾਂਝੀ ਕਰਨ ਲੱਗਾ, ਦੱਸਣ ਲੱਗਾ ਵੀ ਇਸ ਤਰ੍ਹਾਂ ਇਹ ਬਚਨ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਆਏ, ਕਹਾਵਤਾਂ ਵੀ ਬਣੀਆਂ ਵੀ ਇਹ ਭੇਡ ਚਾਲ ਆ, ਵੀ ਕਿਤੇ ਵੇਖੀਏ। ਅਤੇ ਮੈਂ ਨਿਊਜ਼ੀਲੈਂਡ ਸੀਗਾ, ਅਤੇ ਨਿਊਜ਼ੀਲੈਂਡ ਭੇਡਾਂ ਬਹੁਤ ਨੇ, ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਕਾਰੋਬਾਰ ਆ, ਹਜ਼ਾਰਾਂ ਭੇਡਾਂ ਲੋਕਾਂ ਨੇ ਪਾਲੀਆਂ, ਉਹਨਾਂ ਦਾ ਦੁੱਧ ਆਦਿਕ ਵੇਚਣਾ, ਉੱਨ ਲਾਉਣੀ, ਜੋ ਵੀ ਉਹਨਾਂ ਦਾ ਬਿਜ਼ਨਸ ਆ ਉਹਨਾਂ ਤੋਂ ਉਹ ਕਰਦੇ ਨੇ ਕੰਮ ਲੋਕ, ਬਹੁਤ ਜ਼ਿਆਦਾ ਭੇਡਾਂ ਨੇ ਉੱਥੇ। ਅਤੇ ਕੀ ਹੋਇਆ ਵੀ ਉਹ ਮੈਨੂੰ ਕਹਿੰਦੇ ਜੀ ਤੁਹਾਨੂੰ ਦਿਖਾ ਦਿੰਦੇ ਹਾਂ, ਮੈਂ ਗੱਲ ਛੇੜੀ ਉੱਥੇ, ਉਹ ਕਹਿੰਦੇ ਤੁਹਾਨੂੰ ਦਿਖਾ ਦਿੰਦੇ ਭੇਡਾਂ ਛੱਡੀਆਂ। ਅਤੇ ਭੇਡਾਂ ਨੂੰ ਛੱਡ ਕੇ ਕੀਤਾ ਕੀ ਜੀ, ਅਗਲੇ ਪਾਸੇ ਨਾ ਅਸੀਂ ਇੱਕ ਰੱਸੀ ਧਰਤੀ ਤੋਂ ਥੋੜੀ ਜਿਹੀ ਉੱਚੀ, ਐਵੇਂ ਫੁੱਟ ਕੁ ਉੱਚੀ ਲਾ ਲਓ, ਫੁੱਟ ਡੇਢ ਫੁੱਟ ਉੱਚੀ ਅਸੀਂ ਬੰਨ ਦਿੱਤੀ ਉੱਥੇ, ਜਿੱਧਰਲੇ ਪਾਸੇ ਨੂੰ ਭੇਡਾਂ ਨੇ ਜਾਣਾ ਲੰਘਣਾ। ਹੁਣ ਕੀ ਹੋਇਆ, ਉਧਰਲੇ ਪਾਸਿਓਂ ਵੀ ਤੇ ਉਧਰਲੇ ਪਾਸਿਓਂ ਦੋਵਾਂ ਪਾਸਿਆਂ ਤੋਂ ਰੱਸੀ ਹੈ ਜਿਹੜੀ ਉਹ ਬੰਨ ਦਿੱਤੀ, ਛੋਟੀ ਜਿਹੀ ਕਿੱਲੀ ਗੱਡੀ ਧਰਤੀ 'ਚ, ਇੱਧਰ ਵੀ ਰੱਸੀ ਬੰਨ ਦਿੱਤੀ ਉੱਚੀ ਕਰਕੇ ਤੇ ਦੂਸਰੇ ਪਾਸੇ ਵੀ ਬੰਨ ਦਿੱਤੀ। ਹੁਣ ਇਹ ਰੱਸੀ ਦੇ ਉੱਤੋਂ ਦੀ ਭੇਡਾਂ ਨੇ ਲੰਘਣਾ, ਤੇ ਜਦੋਂ ਹੁਣ ਮੂਰਲੇ ਵਾਲੀਆਂ ਜਿਹੜੀਆਂ ਦੋ ਚਾਰ ਭੇਡਾਂ ਉਹ ਜਦੋਂ ਅਗਲੇ ਪਾਸੇ ਨੂੰ ਆਈਆਂ, ਹੁਣ ਅਗਲੇ ਪਾਸੇ ਉਹਨੇ ਵੇਖਿਆ ਭੇਡ ਨੇ ਵੀ ਰੱਸੀ ਵੱਜੀ ਹੈ, ਤੇ ਉਹ ਭੇਡ ਜਿਹੜੀ ਸੀ ਉਹਨੇ ਥੋੜੀ ਜਿਹੀ ਬੁੜਕੜੀ ਮਾਰੀ, ਭਾਵ ਜਿਸ ਨੂੰ ਆਪਾਂ ਜੰਪ ਮਾਰਨਾ ਕਹਿੰਦੇ। ਹੁਣ ਭੇਡ ਨੇ ਥੋੜਾ ਜਿਹਾ, ਕਿਉਂਕਿ ਉਹਨੂੰ ਬਹੁਤ ਜ਼ਿਆਦਾ ਲੋੜ ਨਹੀਂ, ਬਹੁਤ ਧਰਤੀ ਤੋਂ ਉੱਚੀ ਨਹੀਂ ਗਈ ਉਹ ਰੱਸੀ ਜਿਹੜੀ ਸੀ, ਆਪ ਅਸੀਂ ਵੇਖਿਆ ਕੀਤਾ ਇਸ ਤਰ੍ਹਾਂ ਆਪ ਖੁਦ, ਤੇ ਕੀ ਕੀਤਾ ਉਹ ਰੱਸੀ ਹੁਣ ਥੋੜੀ ਜਿਹੀ ਉੱਚੀ ਕਰਕੇ ਬੰਨ ਦਿੱਤੀ, ਉਹ ਭੇਡ ਨੇ ਮਾੜਾ ਜਿਹਾ ਜੰਪ ਮਾਰਿਆ ਤੇ ਉਹ ਭੇਡ ਅਗਲੇ ਪਾਸੇ ਟੱਪ ਗਈ ਰੱਸੀ ਨੂੰ, ਕਿਉਂਕਿ ਬਹੁਤੀ ਉੱਚੀ ਨਹੀਂ ਹੈ। ਇੱਕ ਭੇਡ ਨੇ ਰੱਸੀ ਟੱਪੀ, ਦੋ ਨੇ ਟੱਪੀ, ਚੌ ਨੇ ਟੱਪੀ, ਉਸੇ ਤਰ੍ਹਾਂ ਬੁੜਕ ਕੇ ਜੰਪ ਮਾਰ ਕੇ ਲੰਘਣ ਅੱਗੇ। ਜਦੋਂ ਪੰਜ ਸੱਤ ਭੇਡਾਂ ਲੰਘ ਗਈਆਂ ਨਾ ਜੀ, ਤੇ ਉਹ ਜਿਹੜੇ ਗੁਰਮੁਖ ਪਿਆਰੇ ਸੀ ਉੱਥੇ ਦੇ ਉਹ ਮੈਨੂੰ ਕਹਿਣ ਲੱਗੇ ਵੀ ਹੁਣ ਰੱਸੀ ਖੋਲ ਦੇਣੀ ਹੈ ਗਿਆਨੀ ਜੀ। ਮੈਂ ਕਿਹਾ ਖੋਲ ਦੋ, ਹੁਣ ਭਾਵੇਂ ਇੱਕ ਪਾਸਿਓਂ ਵੀ ਉਹ ਕਿੱਲੀ ਤੋਂ ਖੋਲੀਏ ਤਾਂ ਵੀ ਰੱਸੀ ਥੱਲੇ ਧਰਤੀ ਤੇ ਡਿੱਗ ਪੈਣੀ। ਦੋਵਾਂ ਪਾਸਿਆਂ ਤੋਂ ਖੋਲ ਦਿੱਤੀ ਰੱਸੀ ਤੇ ਰੱਸੀ ਧਰਤੀ ਦੇ ਉੱਤੇ ਪੈ ਗਈ, ਤੇ ਜਿੰਨੀਆਂ ਭੇਡਾਂ ਪਿਛਲੇ ਪਾਸਿਓਂ ਆ ਰਹੀਆਂ ਸੀ ਨਾ ਸਾਰੀਆਂ ਜੰਪ ਮਾਰ ਕੇ ਬੁੜਕੜੀ ਮਾਰ ਕੇ ਲੰਘ ਰਹੀਆਂ, ਹੁਣ ਰੱਸੀ ਅੱਗੇ ਆਈ ਨਹੀਂ। ਭਾਵ ਕਿ ਜੋ ਅਗਲੀਆਂ ਭੇਡਾਂ ਇੱਕ ਦੋ ਚਾਰ ਕਰ ਗਈਆਂ ਨਾ ਉਹ ਸਾਰੀਆਂ ਨੇ ਮਗਰ ਉਸੇ ਤਰ੍ਹਾਂ ਹੀ ਕਰਨਾ। ਇਹ ਸੱਚਾਈ ਜੇ ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਵਾਕਿਆ ਭੇਡ ਚਾਲ, ਉਹ ਕਹਿੰਦੇ ਇਹਨੂੰ ਕਹਿੰਦੇ ਭੇਡ ਚਾਲ, ਇਹਨਾਂ ਦਾ ਸੁਭਾਅ ਹੀ ਆ, ਇਹਨਾਂ ਦੀ ਆਦਤ ਹੀ ਆ ਕੁਦਰਤੀ ਤੌਰ ਤੇ। ਭਾਈ ਗੁਰਦਾਸ ਜੀ ਕਹਿੰਦੇ ਬੋਲ ਵਿਗਾੜ ਮੂਰਖ ਭੇਡਾਖਾ, ਮੂੰਹ ਬੋਲ ਕੇ ਭੈੜੇ ਬੋਲ ਵਿਗਾੜ ਪਾ ਲੈਂਦਾ ਜਿਹੜਾ ਮੂਰਖ ਆ, ਤੇ ਭੇਡ ਦੀਆਂ ਅੱਖਾਂ ਵਾਲਾ ਆ, ਭਾਵ ਜਿਸ ਤਰ੍ਹਾਂ ਭੇਡ ਦੇ ਮਗਰ ਹੀ ਭੇਡ ਲੱਗ ਤੁਰਦੀ ਹੈ, ਇਸੇ ਤਰ੍ਹਾਂ ਆਪਣੀ ਅਕਲ ਨੂੰ ਨਹੀਂ ਵਰਤਦੀ ਉਹ, ਇਸੇ ਤਰ੍ਹਾਂ ਜਿਹੜੇ ਮੂਰਖ ਲੋਕ ਆ ਉਹ ਮੂਰਖਤਾਈ ਹੀ ਕਰਦੇ ਹਨ। ਬਾਕੀਆਂ ਦੀ ਮੂਰਖਾਂ ਦੀ ਸੰਗਤ, ਮਨਮੁੱਖਾਂ ਦੀ ਸੰਗਤ, ਝੂਠਿਆਂ ਪਾਪੀਆਂ ਗੁਨਾਹਗਾਰਾਂ ਤੇ ਬੇਮੁੱਖਾਂ ਦੀ ਸੰਗਤ ਵਿੱਚ ਬਹਿ ਕੇ ਬੇਮੁੱਖਤਾ ਵਾਲੇ ਕੰਮ ਹੀ ਕਰਦੇ ਨੇ, ਭਾਵ ਭੇਡ ਚਾਲ ਦੇ ਉੱਤੇ ਚੱਲਦੇ ਹਨ। ਇਹ ਮੂਰਖਾਂ ਦਾ ਜੀਵਨ ਹੈ, ਆਪਣੀ ਵਿਵੇਕ ਬੁੱਧੀ ਦੁਆਰਾ ਤੇ ਗਿਆਨ ਵਾਲੀ ਮੱਤ ਦੁਆਰਾ ਪਰਮੇਸ਼ਰ ਦੇ ਚਰਨਾਂ ਵਿੱਚ ਨਹੀਂ ਜੁੜਦੇ।